ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ਨ ਇਸ ਹਫ਼ਤੇ ਦੀਆਂ ਪ੍ਰਮੁੱਖ ਕੈਨੇਡੀਅਨ ਖਬਰਾਂ। ਚੰਦਰ ਆਰੀਆ ਲੀਡਰਸ਼ਿਪ ਮੁਕਾਬਲੇ ਤੋਂ ਬਾਹਰ, ਕਿਹਾ ਪਾਰਟੀ ਨੇ ਸੂਚਿਤ ਕੀਤਾ ਕਿ ਉਹ ਚੋਣ ਨਹੀਂ ਲੜ ਸਕਦੇ। ਮੂਲ ਨਿਵਾਸੀ MP ਜੇਮੀ ਬਟਿਸਟੇ ਵੀ ਲਿਬਰਲ ਲੀਡਰਸ਼ਿਪ ਦੌੜ ਵਿੱਚੋਂ ਹੋਏ ਬਾਹਰ। ਪਾਰਲੀਮੈਂਟ ਵਿੱਚ ਵਿਦੇਸ਼ੀ ਸਰਕਾਰਾਂ ਨਾਲ ਸਾਜਿਸ਼ ਕਰ ਰਹੇ ਗਦਾਰ ਹੋਣ ਦਾ ਸਬੂਤ ਨਹੀਂ, ਜਨਤਕ ਜਾਂਚ ਰਿਪੋਰਟ। ਪੀਲ ਖੇਤਰ ਵਿੱਚ ਘਿਓ ਅਤੇ ਮੱਖਣ ਚੋਰੀ ਦੇ ਮਾਮਲਿਆਂ ਵਿੱਚ ਵਾਧਾ। ਅਤੇ ਹੁਣ ਖਬਰਾਂ ਵਿਸਥਾਰ ਵਿੱਚ। ਓਟਵਾ ਦੀ ਨੇਪੀਅਨ ਰਾਈਡਿੰਗ ਤੋਂ MP ਚੰਦਰ ਆਰੀਆ ਦਾ ਕਹਿਣਾ ਹੈ ਕਿ ਲਿਬਰਲ ਪਾਰਟੀ ਨੇ ਉਹਨਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਲੀਡਰਸ਼ਿਪ ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੇ। ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਗਈ ਪੋਸਟ ਵਿੱਚ ਚੰਦਰ ਆਰੀਆ ਨੇ ਲਿਖਿਆ, ਜਿਸ ਦੌਰਾਨ ਮੈਂ ਉਹਨਾਂ ਵੱਲੋਂ ਅਧਿਕਾਰਿਤ ਸੰਚਾਰ ਦੀ ਪੁਸ਼ਟੀ ਕਰ ਰਿਹਾ ਹਾਂ, ਮੈਂ ਆਪਣੇ ਅਗਲੇ ਕਦਮਾਂ ਤੇ ਵੀ ਧਿਆਨ ਨਾਲ ਵਿਚਾਰ ਕਰ ਰਿਹਾ ਹਾਂ। ਆਰੀਆ ਨੇ ਲਿਖਿਆ, ਇਹ ਫੈਸਲਾ ਲੀਡਰਸ਼ਿਪ ਦੌੜ ਦੀ ਜਾਇਜ਼ਾ, ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਦੀ ਜਾਇਜ਼ਾ ਬਾਰੇ ਮਹੱਤਵਪੂਰਨ ਸਵਾਲ ਖੜੇ ਕਰਦਾ ਹੈ। ਲਿਬਰਲ ਪਾਰਟੀ ਦੇ ਬੁਲਾਰੇ ਪਾਰਕਰ ਲੁੰਡ ਨੇ ਇੱਕ ਈਮੇਲ ਵਿੱਚ ਪੁਸ਼ਟੀ ਕੀਤੀ ਹੈ ਕਿ ਆਰੀਆ ਲਿਬਰਲ ਲੀਡਰਸ਼ਿਪ ਮੁਕਾਬਲੇ ਵਿੱਚ ਉਮੀਦਵਾਰ ਨਹੀਂ ਹੋਣਗੇ। ਲਿਬਰਲ ਪਾਰਟੀ ਦੇ ਲੀਡਰਸ਼ਿਪ ਨਿਯਮਾਂ ਦੇ ਅਧੀਨ ਪਾਰਟੀ ਅਧਿਕਾਰੀਆਂ ਦਾ ਇੱਕ ਪੈਨਲ ਜੋ ਦਾਅਵੇਦਾਰਾਂ ਦੀ ਜਾਂਚ ਕਰਦਾ ਹੈ, ਉਹ ਇਹ ਤੈਅ ਕਰਦਾ ਹੈ ਕਿ ਕੋਈ ਉਮੀਦਵਾਰ ਲਾਜ਼ਮੀ ਮਾਪਦੰਡ ਪੂਰੇ ਕਰਦਾ ਹੈ ਅਤੇ ਕੀ ਇੱਕ ਸੰਭਾਵੀ ਉਮੀਦਵਾਰ ਪਾਰਟੀ ਲੀਡਰ ਦੇ ਅਹੁਦੇ ਲਈ ਸਪਸ਼ਟ ਤੌਰ 'ਤੇ ਅਯੋਗ ਹੈ। ਪਾਰਟੀ ਨੂੰ ਉਮੀਦਵਾਰ ਅਯੋਗ ਠਹਿਰਾਉਣ ਦੇ ਕਾਰਨਾਂ ਬਾਰੇ ਦੱਸਣਾ ਹੁੰਦਾ ਹੈ ਅਤੇ ਯੋਗਤਾ 'ਤੇ ਅੰਤਿਮ ਨਿਰਣਾ ਕਰਨ ਲਈ ਉਮੀਦਵਾਰ ਦੇ ਜਵਾਬ ਨੂੰ ਵਿਚਾਰਨਾ ਹੁੰਦਾ ਹੈ। ਆਰੀਆ ਉਹਨਾਂ 7 ਉਮੀਦਵਾਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਲੰਘੇ ਹਫ਼ਤੇ ਵੀਰਵਾਰ ਸ਼ਾਮ 5 ਵਜੇ ਤੱਕ ਦੀ ਡੈਡਲਾਈਨ ਤੱਕ ਲਿਬਰਲ ਲੀਡਰਸ਼ਿਪ ਦੀ ਨਾਮਜ਼ਦਗੀ ਜਮ੍ਹਾਂ ਕੀਤੀ ਸੀ। ਪਾਰਟੀ ਦੇ ਬੁਲਾਰੇ ਪਾਰਕਰ ਲੁੰਡ ਨੇ CBC ਨੂੰ ਦੱਸਿਆ ਕਿ ਵੀਰਵਾਰ ਦੀ ਡੈਡਲਾਈਨ ਲੰਘਣ ਤੋਂ ਬਾਅਦ ਪਾਰਟੀ 10 ਦਿਨਾਂ ਦੇ ਅੰਦਰ ਉਮੀਦਵਾਰਾਂ ਨੂੰ ਮਨਜ਼ੂਰ ਕਰੇਗੀ। ਉਹਨਾਂ ਕਿਹਾ ਕਿ ਇਲੈਕਸ਼ਨਸ ਕੈਨੇਡਾ ਵੱਲੋਂ ਵੀ ਮਨਜ਼ੂਰੀ ਦੀ ਲੋੜ ਹੈ, ਜਿਸ ਕਾਰਨ ਕੁਝ ਦਿਨ ਹੋਰ ਲੱਗ ਸਕਦੇ ਹਨ। ਲੁੰਡ ਨੇ ਕਿਹਾ ਕਿ ਪਾਰਟੀ ਅਧਿਕਾਰਿਤ ਉਮੀਦਵਾਰਾਂ ਦੀ ਪੁਸ਼ਟੀ ਉਦੋਂ ਹੀ ਕਰੇਗੀ ਜਦੋਂ ਉਹਨਾਂ ਨੂੰ ਪੂਰੀ ਤਰ੍ਹਾਂ ਮਨਜ਼ੂਰੀ ਮਿਲ ਜਾਵੇਗੀ। ਉਧਰ ਆਪਣੇ ਬਿਆਨ ਵਿੱਚ ਆਰੀਆ ਨੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸਾਰੇ ਕੈਨੇਡੀਅਨਸ ਦੇ ਭਲੇ ਲਈ ਸਖ਼ਤ ਮਿਹਨਤ ਕਰਨ ਦੀ ਆਪਣੀ ਵਚਨਬੱਧਤਾ ਉੱਪਰ ਅਡੋਲ ਹਨ। ਉਹਨਾਂ ਕਿਹਾ ਕਿ ਕੇਂਦਰਿਤ ਪਹੁੰਚ ਨਾਲ ਮੈਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਰਹਾਂਗਾ। ਦੱਸਣਯੋਗ ਹੈ ਕਿ ਚੰਦਰ ਆਰੀਆ ਲੀਡਰਸ਼ਿਪ ਉਮੀਦਵਾਰੀ ਐਲਾਨਣ ਵਾਲੇ ਪਹਿਲੇ ਮੌਜੂਦਾ MP ਸਨ ਅਤੇ ਉਹਨਾਂ ਨੇ ਚੁਣੇ ਜਾਣ 'ਤੇ ਰਾਜਸ਼ਾਹੀ ਨੂੰ ਖਤਮ ਕਰਨ ਦਾ ਅਹਿਦ ਕੀਤਾ ਸੀ। ਉਹਨਾਂ ਇਹ ਵੀ ਕਿਹਾ ਸੀ ਕਿ ਉਹ ਫ੍ਰੈਂਚ ਨਹੀਂ ਬੋਲਦੇ ਅਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਫ੍ਰੈਂਚ ਬੋਲਣ ਵਾਲੇ ਕੈਨੇਡੀਅਨਸ ਨੂੰ ਕੋਈ ਫਰਕ ਪਵੇਗਾ। ਆਰੀਆ 2015 ਵਿੱਚ ਨੇਪੀਅਨ ਤੋਂ MP ਚੁਣੇ ਗਏ ਸਨ। ਆਰੀਆ ਹਮੇਸ਼ਾ ਸਰਕਾਰ ਦੀ ਨੀਤੀਆਂ ਦੇ ਹਾਮੀ ਨਹੀਂ ਰਹੇ ਹਨ। 2023 ਵਿੱਚ ਉਹਨਾਂ ਨੇ ਕੈਨੇਡੀਅਨ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਗੰਭੀਰ ਦੋਸ਼ਾਂ ਦੇ ਜਵਾਬ ਵਿੱਚ ਲਿਬਰਲ ਪਾਰਟੀ ਵੱਲੋਂ ਇੱਕ ਵਿਦੇਸ਼ੀ ਏਜੰਟ ਰਜਿਸਟਰੀ ਸ਼ੁਰੂ ਕਰਨ ਦੀ ਯੋਜਨਾ 'ਤੇ ਮੁੜ ਵਿਚਾਰ ਕਰਨ ਲਈ ਇੱਕ ਪਟੀਸ਼ਨ ਸਪਾਂਸਰ ਕੀਤੀ ਸੀ। ਰਜਿਸਟਰੀ ਕਾਨੂੰਨ ਪਾਸ ਹੋ ਗਿਆ ਹੈ ਪਰ ਅਜੇ ਤੱਕ ਲਾਗੂ ਨਹੀਂ ਹੋਇਆ। ਵਿਗੜਦੇ ਕੂਟਨੀਤਿਕ ਸੰਬੰਧਾਂ ਵਿਚਕਾਰ ਭਾਰਤ ਨਾਲ ਆਰੀਆ ਦੇ ਸੰਬੰਧਾਂ ਉੱਪਰ ਵੀ ਸਵਾਲ ਉੱਠਦੇ ਰਹੇ ਹਨ। ਇਸੇ ਦਰਮਿਆਨ ਹੀ ਮੂਲ ਨਿਵਾਸੀ MP ਜੇਮੀ ਬਟਿਸਟੇ ਨੇ ਵੀ ਲੀਡਰਸ਼ਿਪ ਦੌੜ ਵਿੱਚੋਂ ਬਾਹਰ ਹੋਣ ਦਾ ਐਲਾਨ ਕੀਤਾ ਹੈ। ਬਟਿਸਟੇ ਦਾ ਕਹਿਣਾ ਹੈ ਕਿ ਉਹ ਸਾਬਕਾ ਗਵਰਨਰ ਮਾਰਕ ਕਾਰਨੀ ਦਾ ਸਮਰਥਨ ਕਰਨਗੇ। ਜੈਮੀ ਬਟਿਸਟੇ ਦੌੜ ਵਿੱਚ ਸ਼ਾਮਲ ਹੋਣ ਵਾਲੇ ਇਕਲੌਤੇ ਮੂਲ ਨਿਵਾਸੀ MP ਸਨ। ਬਟਿਸਟੇ ਨੇ 2019 ਵਿੱਚ ਪਹਿਲਾ ਮਿਕਮੋ MP ਬਣ ਕੇ ਇਤਿਹਾਸ ਰਚਿਆ ਸੀ। ਆਪਣੇ ਬਿਆਨ ਵਿੱਚ ਬਟਿਸਟੇ ਨੇ ਕਿਹਾ, ਜਦੋਂ ਮੈਂ ਅਸੀਂ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਇਹ ਨਾ ਸਿਰਫ ਇਤਿਹਾਸ ਨੂੰ ਦੁਹਰਾਉਣਾ ਸੀ, ਸਗੋਂ ਇਹ ਯਕੀਨੀ ਬਣਾਉਣਾ ਸੀ ਕਿ ਲਿਬਰਲ ਲੀਡਰਸ਼ਿਪ ਦੌੜ ਵਿੱਚ ਮਹੱਤਵਪੂਰਨ ਤਰਜੀਹਾਂ ਸਭ ਤੋਂ ਅੱਗੇ ਹਨ। ਮਾਰਕ ਦਾ ਸਮਰਥਨ ਕਰਦੇ ਹੋਏ, ਮੇਰੀ ਲੜਾਈ ਖਤਮ ਨਹੀਂ ਹੋਈ ਹੈ, ਇਹ ਸਿਰਫ ਸ਼ੁਰੂਆਤ ਹੈ। MP ਜੈਮੀ ਬਟਿਸਟੇ ਵਰਤਮਾਨ ਵਿੱਚ ਕਰਾਊਨ ਇੰਡੀਜਨਸ ਰਿਲੇਸ਼ਨਸ ਮੰਤਰੀ ਦੇ ਪਾਰਲੀਮੈਂਟ ਸਕੱਤ ਅਤੇ ਲਿਬਰਲ ਇੰਡੀਜਨਸ ਕੌਕਸ ਦੇ ਚੇਅਰ ਹਨ। ਉਹ ਅਸੈਂਬਲੀ ਆਫ ਫਸਟ ਨੇਸ਼ਨਸ ਦੇ ਸਾਬਕਾ ਖੇਤਰੀ ਮੁਖੀ ਵੀ ਹਨ। ਆਰੀਆ ਅਤੇ ਬਟਿਸਟੇ ਦੇ ਬਾਹਰ ਹੋਣ ਤੋਂ ਬਾਅਦ ਹੁਣ ਲੀਡਰਸ਼ਿਪ ਦੌੜ ਵਿੱਚ ਸਾਬਕਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਰਕ ਕਾਰਨੀ, ਹਾਊਸ ਲੀਡਰ ਕਰੀਨਾ ਗੋਲਡ, ਸਾਬਕਾ ਲਿਬਰਲ MP ਰੂਬੀ ਢੱਲਾ ਅਤੇ ਸਾਬਕਾ ਮੌਂਟਰੀਅਲ MP ਫਰੈਂਕ ਪੈਲਿਸ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਧਰ ਢੱਲਾ ਨੇ ਵੀਰਵਾਰ ਨੂੰ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਬਟਿਸਟੇ ਨੂੰ ਆਪਣੀ ਮੁਹਿੰਮ ਨੂੰ ਖਤਮ ਕਰਦੇ ਹੋਏ ਦੇਖ ਕੇ ਉਹਨਾਂ ਨੂੰ ਦੁੱਖ ਹੋਇਆ ਹੈ। ਲਿਬਰਲ ਪਾਰਟੀ 9 ਮਾਰਚ ਨੂੰ ਆਪਣਾ ਨਵਾਂ ਲੀਡਰ ਚੁਣੇਗੀ। ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੇਸ ਵਿੱਚ ਵੋਟ ਪਾਉਣ ਲਈ ਪਾਰਟੀ ਨਾਲ ਰਜਿਸਟਰ ਕਰ ਸਕਦੇ ਸਨ।
ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਅਧਿਐਨ ਕਰਨ ਵਾਲੀ ਜਨਤਕ ਜਾਂਚ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਪਾਰਲੀਮੈਂਟ ਵਿੱਚ ਕੋਈ ਗੱਦਾਰ ਹਨ ਜੋ ਕੈਨੇਡਾ ਦੇ ਹਿੱਤਾਂ ਵੱਲੋਂ ਦੁਸ਼ਮਣ ਦੇਸ਼ਾਂ ਨਾਲ ਸਾਜਿਸ਼ ਕਰ ਰਹੇ ਹਨ। ਮੰਗਲਵਾਰ ਨੂੰ ਜਾਰੀ ਆਪਣੀ ਅੰਤਿਮ ਰਿਪੋਰਟ ਵਿੱਚ ਕਮਿਸ਼ਨਰ ਮੈਰੀ ਯੋਜੀ ਹੋਂਗ ਨੇ ਲਿਖਿਆ ਕਿ ਹਾਲਾਂਕਿ ਉਹਨਾਂ ਨੇ ਕੁਝ ਅਜਿਹੇ ਕੇਸ ਦੇਖੇ ਹਨ ਜਿੱਥੇ ਇੱਕ ਵਿਦੇਸ਼ੀ ਸਰਕਾਰ ਨੇ ਆਪਣੇ ਹਿੱਤਾਂ ਲਈ MPs ਦੀ ਚਾਪਲੂਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਵਰਤਾਰਾ ਮਾਮੂਲੀ ਅਤੇ ਮੋਟੇ ਤੌਰ 'ਤੇ ਬੇਅਸਰ ਰਿਹਾ। ਉਹਨਾਂ ਨੇ ਲਿਖਿਆ, ਹਾਲਾਂਕਿ ਵਿਦੇਸ਼ਾਂ ਦੀਆਂ ਕੋਸ਼ਿਸ਼ਾਂ ਚਿੰਤਾਜਨਕ ਹਨ, ਅਤੇ ਕੁਝ ਪਾਰਲੀਮੈਂਟੇਰੀਅਨਸ ਦਾ ਵਿਵਹਾਰ ਵੀ ਫਿਕਰਮੰਦੀ ਵਾਲਾ ਹੈ, ਪਰ ਵਿਆਪਕ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਕਮਿਸ਼ਨਰ ਹੋਂਗ ਨੇ ਲਿਖਿਆ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕੋਈ MP ਕਿਸੇ ਵਿਦੇਸ਼ੀ ਸਰਕਾਰ ਕਰਕੇ ਚੋਣਾਂ ਵਿੱਚ ਸਫਲ ਹੋਇਆ ਹੋਵੇ ਅਤੇ ਉਹਨਾਂ ਨੂੰ ਕੋਈ ਅਜਿਹਾ ਕਾਨੂੰਨ, ਨਿਯਮ ਜਾਂ ਨੀਤੀ ਨਹੀਂ ਮਿਲੀ ਜਿਸ ਨੂੰ ਕਿਸੇ ਵਿਦੇਸ਼ੀ ਸਰਕਾਰ ਦੇ ਕਹਿਣ 'ਤੇ ਲਾਗੂ ਜਾਂ ਰੱਦ ਕੀਤਾ ਗਿਆ ਹੋਵੇ। ਹੋਂਗ ਦੀ ਰਿਪੋਰਟ ਕੈਨੇਡਾ ਦੇ ਖੁਫੀਆ ਨਿਗਰਾਨ ਦੀ ਸਪਰਿੰਗ ਸੀਜ਼ਨ ਤੋਂ ਆਈ ਸਨਸਨੀ ਖੇਜ ਰਿਪੋਰਟ ਤੋਂ ਬਾਅਦ ਆਈ ਹੈ। ਪਿਛਲੇ ਜੂਨ ਵਿੱਚ ਨੈਸ਼ਨਲ ਸਿਕਿਉਰਿਟੀ ਆਫ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕੁਝ MPs ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਵਿਦੇਸ਼ੀ ਸਰਕਾਰਾਂ ਦੀ ਕੈਨੇਡੀਅਨ ਸਿਆਸਤ ਵਿੱਚ ਦਖਲਅੰਦਾਜ਼ੀ ਦੀ ਕੋਸ਼ਿਸ਼ ਵਿੱਚ ਸ਼ਾਮਲ ਹਨ। ਬਹੁਤ ਸਾਰੇ MPs ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਉਹਨਾਂ ਨੂੰ ਪਾਰਲੀਮੈਂਟੇਰੀਅਨਸ ਦੇ ਨਾਮ ਨਸ਼ਰ ਕੀਤੇ ਜਾਣ ਜਿਹੜੇ ਕਥਿਤ ਤੌਰ 'ਤੇ ਵਿਦੇਸ਼ੀ ਤਾਕਤਾਂ ਤਰਫੋਂ ਕੰਮ ਕਰਦੇ ਹਨ। ਹੋਂਗ ਅਤੇ ਉਹਨਾਂ ਦੇ ਵਕੀਲ ਦੀ ਟੀਮ ਨੂੰ ਉਕਤ ਰਿਪੋਰਟ ਦੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਕਿਹਾ ਗਿਆ ਸੀ, ਜਿਨ੍ਹਾਂ ਵਿੱਚ ਕੁਝ ਤੇ ਉਹਨਾਂ ਨੇ ਕਿੰਤੂ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਰਿਪੋਰਟ ਦੇ ਸਿੱਟੇ ਜਾਂ ਬਿਆਨ ਉਸ ਤੋਂ ਬਾਅਦ ਨਿਸ਼ਚਿਤਾ ਜਾਂ ਭਰੋਸੇ ਨਾਲ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਕਿ ਖੁਫੀਆ ਜਾਣਕਾਰੀ ਜਾਂ ਸਬੂਤ ਜਾਇਜ਼ ਠਹਿਰਾ ਸਕਦੇ ਸਨ ਅਤੇ ਕਿਤੇ ਕਿਤੇ ਕੁਝ ਤਰੁੱਟੀਆਂ ਵੀ ਸਨ। ਹੋਂਗ ਨੇ ਕਿਹਾ ਕਿ ਭਾਵੇਂ ਕੁਝ ਵਰਤਾਰੇ ਚਿੰਤਾਜਨਕ ਹੋ ਸਕਦੇ ਹਨ, ਪਰ ਮੈਨੂੰ ਪਾਰਲੀਮੈਂਟ ਵਿੱਚ ਗੱਦਾਰ ਹੋਣ ਦਾ ਸਬੂਤ ਨਹੀਂ ਮਿਲਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਦਖਲ ਅੰਦਾਜ਼ੀ ਦੇ ਇਲਜ਼ਾਮ ਸੁਰਖੀਆਂ ਵਿੱਚ ਬਣੇ ਰਹੇ ਅਤੇ ਸਦਨ ਵਿੱਚ ਬਹਿਸ ਦਾ ਵਿਸ਼ਾ ਵੀ ਰਹੇ, ਪਰ ਗਲਤ ਅਤੇ ਝੂਠੀ ਜਾਣਕਾਰੀ ਲੋਕਤੰਤਰ ਲਈ ਵਧੇਰੇ ਵੱਡਾ ਖਤਰਾ ਪੈਦਾ ਕਰਦੀ ਹੈ। ਰਿਪੋਰਟ ਅਨੁਸਾਰ ਝੂਠੀ ਜਾਣਕਾਰੀ, ਜਿਸ ਨੂੰ ਰਿਪੋਰਟ ਹਾਨੀਕਾਰਕ ਅਤੇ ਸ਼ਕਤੀਸ਼ਾਲੀ ਕਹਿੰਦੀ ਹੈ, ਨੂੰ ਬਦਲਾ ਲੈਣ ਦੀ ਰਣਨੀਤੀ ਵਜੋਂ ਵਰਤਿਆ ਗਿਆ। ਆਪਣੀਆਂ ਵਿਆਪਕ ਖੋਜਾਂ ਦੇ ਬਾਵਜੂਦ ਹੋਂਗ ਨੇ ਵਿਦੇਸ਼ੀ ਦਖਲਅੰਦਾਜ਼ੀ ਦੇ ਖਤਰੇ ਪ੍ਰਤੀ ਫੈਡਰਲ ਸਰਕਾਰ ਦੇ ਰਿਸਪੌਂਸ ਨੂੰ ਚੰਗੇ ਤੋਂ ਬਹੁਤ ਦੂਰ ਪਾਇਆ ਹੈ। ਉਹਨਾਂ ਕਿਹਾ ਕਿ ਮੈਂ ਦੇਖਿਆ ਹੈ ਕਿ ਸਰਕਾਰ ਨੇ ਕਈ ਵਾਰੀ ਕਾਰਵਾਈ ਕਰਨ ਵਿੱਚ ਬਹੁਤ ਲੰਬਾ ਸਮਾਂ ਲਿਆ ਹੈ ਅਤੇ ਇਸ ਵਿੱਚ ਸ਼ਾਮਲ ਵੱਖ ਵੱਖ ਧਿਰਾਂ ਵਿਚਕਾਰ ਤਾਲਮੇਲ ਹਮੇਸ਼ਾ ਅਨੁਕੂਲ ਨਹੀਂ ਰਿਹਾ ਹੈ। ਕਮਿਸ਼ਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ 7 ਭਾਗਾਂ ਦੀ ਅੰਤਿਮ ਰਿਪੋਰਟ 16 ਮਹੀਨੇ ਦੀ ਜਾਂਚ ਤੋਂ ਬਾਅਦ ਆਈ ਹੈ, ਜਿਸ ਵਿੱਚ 100 ਤੋਂ ਵੱਧ ਗਵਾਹਾਂ ਦੀ ਗਵਾਹੀ ਅਤੇ ਹਜ਼ਾਰਾਂ ਪੰਨਿਆਂ ਦੇ ਸਬੂਤ ਸ਼ਾਮਲ ਹਨ। ਫੈਡਰਲ ਜਾਂਚ ਦੀ ਸ਼ੁਰੂਆਤ ਪਿਛਲੇ ਸਾਲ ਉਹਨਾਂ ਮੀਡੀਆ ਰਿਪੋਰਟਾਂ ਤੋਂ ਮਗਰੋਂ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਬੇਨਾਮ ਸੁਰੱਖਿਆ ਸੂਤਰਾਂ ਅਤੇ ਗੁਪਤ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਚੀਨ 'ਤੇ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਹੋਂਗ ਨੇ ਮਈ ਵਿੱਚ ਸ਼ੁਰੂਆਤੀ ਰਿਪੋਰਟ ਜਾਰੀ ਕੀਤੀ ਸੀ, ਜਿਸ ਵਿੱਚ ਪਾਇਆ ਗਿਆ ਸੀ ਕਿ ਜੇ ਵਿਦੇਸ਼ੀ ਦਖਲ ਦੀਆਂ ਕੋਸ਼ਿਸ਼ਾਂ ਹੋਈਆਂ ਵੀ ਹੋਣ ਤਾਂ ਉਹਨਾਂ ਨੇ ਕਿਸ ਪਾਰਟੀ ਦੀ ਸਰਕਾਰ ਬਣੇਗੀ ਇਸ ਗੱਲ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ। ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਸੰਭਵ ਹੈ ਕਿ ਥੋੜ੍ਹੀ ਜਿਹੀ ਰਾਈਡਿੰਗ ਦੇ ਨਤੀਜੇ ਵਿਦੇਸ਼ੀ ਦਖਲਅੰਦਾਜ਼ੀ ਨਾਲ ਪ੍ਰਭਾਵਿਤ ਹੋਏ ਹਨ, ਪਰ ਯਕੀਨੀ ਤੌਰ 'ਤੇ ਨਹੀਂ ਕਿਹਾ ਜਾ ਸਕਦਾ। ਦੂਸਰਾ ਪੜਾਅ, ਜਿਸ ਵਿੱਚ ਸਤੰਬਰ ਅਤੇ ਅਕਤੂਬਰ ਵਿੱਚ ਜਨਤਕ ਸੁਣਵਾਈਆਂ ਹੋਈਆਂ, ਨੇ ਇਸ ਗੱਲ 'ਤੇ ਧਿਆਨ ਕੇਂਦਰਿਤ ਕੀਤਾ ਕਿ ਕੈਨੇਡੀਅਨ ਸਰਕਾਰੀ ਸੰਸਥਾਵਾਂ ਵਿਦੇਸ਼ੀ ਦਖਲਅੰਦਾਜ਼ੀ ਦਾ ਪਤਾ ਲਗਾਉਣ ਅਤੇ ਉਸਦਾ ਮੁਕਾਬਲਾ ਕਰਨ ਲਈ ਸਮਰੱਥ ਹਨ। ਅੰਤਿਮ ਰਿਪੋਰਟ 51 ਸਿਫਾਰਿਸ਼ਾਂ ਕਰਦੀ ਹੈ, ਜਿਸ ਵਿੱਚ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਤਰੀਕੇ ਵਿੱਚ ਸੁਧਾਰ ਕਰਨਾ ਅਤੇ ਕੈਨੇਡਾ ਇਲੈਕਸ਼ਨਸ ਐਕਟ ਨੂੰ ਅਪਡੇਟ ਕਰਨਾ ਸ਼ਾਮਲ ਹੈ। ਓਨਟੇਰੀਓ ਦੇ ਪੀਲ ਖੇਤਰ ਵਿੱਚ ਮੱਖਣ ਅਤੇ ਘਿਓ ਚੋਰੀ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਨੇ ਆਮ ਜਨਤਾ ਨੂੰ ਹੈਰਾਨ ਕੀਤਾ ਹੈ। ਪੀਲ ਪੁਲਿਸ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਇੱਕ ਈਮੇਲ ਵਿੱਚ ਦੱਸਿਆ ਕਿ 2024 ਦੌਰਾਨ ਵੱਖ ਵੱਖ ਘਟਨਾਵਾਂ ਵਿੱਚ ਇਲਾਕੇ ਅੰਦਰ ਕਰਿਆਨੇ ਦੇ ਦੁਕਾਨਾਂ ਤੋਂ $60,000 ਦੀ ਰਕਮ ਦਾ ਮੱਖਣ ਅਤੇ ਘਿਓ ਚੋਰੀ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ 2024 ਦੇ ਦੌਰਾਨ 2023 ਦੇ ਮੁਕਾਬਲੇ ਅਜਿਹੀਆਂ ਸ਼ਿਕਾਇਤਾਂ ਵਿੱਚ 135% ਦਾ ਵਾਧਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਚੋਰੀ ਦੇ ਮਾਮਲੇ ਵਿੱਚ 22 ਵਰਿਆਂ ਦੇ ਵਿਸ਼ਵਜੀਤ ਸਿੰਘ, ਬ੍ਰੈਂਪਟਨ ਨਿਵਾਸੀ ਸੁਖਮੰਦਰ ਸਿੰਘ, ਦਲਾਵਲ ਸਿੱਧੂ ਨੂੰ ਚਾਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਬ੍ਰੈਂਪਟਨ ਨਿਵਾਸੀ ਨਵਦੀਪ ਚੌਧਰੀ, ਕਮਲਦੀਪ ਸਿੰਘ ਅਤੇ ਹਰਕੀਰਤ ਸਿੰਘ ਨੂੰ ਗ੍ਰਿਫਤਾਰ ਕਰ ਚਾਰਜ ਕੀਤਾ ਹੈ। ਪੀਲ ਪੁਲਿਸ ਦੇ ਕਾਂਸਟੇਬਲ ਟਾਇਲਰ ਬੈੱਲ ਨੇ ਕਿਹਾ ਕਿ ਪੁਲਿਸ ਵੱਲੋਂ ਚਾਰਜ ਕੀਤੇ ਗਏ ਵਿਅਕਤੀਆਂ ਉੱਪਰ $350 ਤੋਂ ਘੱਟ ਮੱਖਣ ਅਤੇ ਘਿਓ ਚੋਰੀ ਦੇ ਮਾਮਲੇ ਹਨ। ਉਹਨਾਂ ਕਿਹਾ ਕਿ ਪੁਲਿਸ ਇਸ ਚੋਰੀ ਦੇ ਰੁਝਾਨ ਨੂੰ ਸਮਝਣ ਦਾ ਯਤਨ ਕਰ ਰਹੀ ਹੈ। ਅਤੇ ਇਹ ਸਨ ਇਸ ਹਫ਼ਤੇ ਦੀਆਂ ਪ੍ਰਮੁੱਖ ਕੈਨੇਡੀਅਨ ਖ਼ਬਰਾਂ। ਇਸ ਦੇ ਨਾਲ ਹੀ ਮੈਨੂੰ ਸਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਅਗਲੇ ਹਫ਼ਤੇ ਫਿਰ ਤੋਂ ਕੁਝ ਹੋਰ ਕੈਨੇਡੀਅਨ ਖ਼ਬਰਾਂ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਧੰਨਵਾਦ।